गौड़ी पूर्वी रविदास जीयो एक ओंकार सतगुर प्रसाद कूप भरियो जैसे दादरा कछ देश विदेश न बूझ। एक जगह खूह सी, खूह विच डड्डू पिया सी। ਉਹ ਖੂਹ ਦੇ ਉੱਤੇ ਇੱਕ ਬ੍ਰਿਸ਼ ਸੀਗਾ, ਉੱਡਦਾ ਉੱਡਦਾ ਹੰਸ ਉਹ ਬ੍ਰਿਸ਼ ਦੇ ਉੱਤੇ ਆ ਕੇ ਬਹਿ ਗਿਆ ਤੇ ਉੱਧਰ ਦਰਖਤ ਦੇ ਉੱਤੇ ਬੈਠਾ ਖੂਹ ਵਿੱਚ ਇਹ ਡੱਡੂ ਸੀ, ਉਹਨੇ ਦੇਖ ਕੇ। ਸੋ ਇਸ ਪ੍ਰਕਾਰ ਹੋਈ ਗੱਲ ਕਿ ਉਹ ਹੰਸ ਡੱਡੂ ਨੂੰ ਕਹਿੰਦਾ, ਚੱਲ ਭਾਈ ਤੈਨੂੰ ਸਰੋਵਰ 'ਤੇ ਲੈ ਚੱਲਾਂ ਵੱਡੇ 'ਤੇ, ਇੱਥੇ ਖੂਹ 'ਚ ਕਿਉਂ ਬੈਠਾ, ਉੱਥੇ ਦੁੱਧ ਪੀ ਕੇ ਹੀਰੇ ਮੋਤੀ ਚੁੱਕ ਕੇ ਸੁਖੀ ਹੋਵੇਂਗਾ, ਬੜਾ ਹੀ ਸੋਹਣਾ ਥਾਂ ਹੈ। ਅੱਗਿਓਂ ਡੱਡੂ ਕਹਿਣ ਲੱਗਿਆ, ਮਾਨ ਸਰੋਵਰ ਦਾ ਕਿੰਨਾ ਕੁ ਵਿਸਥਾਰ ਹੈ। ਹੰਸ ਨੇ ਕਿਹਾ, ਉਹ ਵਿਸਥਾਰ ਤਾਂ ਬੜਾ ਭਾਰੀ ਹੈ। ਹੁਣ ਡੱਡੂ ਨੇ ਛਾਲ ਮਾਰੀ ਖੂਹ 'ਚ ਥੋੜ੍ਹੀ ਦੂਰ ਤੱਕ। ਹੰਸ ਨੇ ਕਿਹਾ, ਸੋ ਡੱਡੂ ਕਹਿਣ ਲੱਗੇ, ਇੰਨਾ ਵੱਡਾ? ਕਹਿੰਦਾ, ਨਹੀਂ ਨਹੀਂ, ਉਹ ਹੱਸ ਤਾਂ ਹਾਸਾ ਨਿਕਲ ਗਿਆ, ਏਡਾ ਨਹੀਂ, ਉਹ ਬਹੁਤ ਵੱਡਾ। ਡੱਡੂ ਨੇ ਦੂਜੀ ਛਾਲ ਮਾਰੀ, ਖੂਹ ਦੇ ਵਿਚਾਲੇ ਜੇ ਆ ਗਿਆ, ਮਾਨ ਸਰੋਵਰ ਏਡਾ? ਹੰਸ ਕਹਿੰਦਾ, ਨਹੀਂ ਨਹੀਂ, ਉਹ ਬਹੁਤ ਵੱਡਾ। ਡੱਡੂ ਨੇ ਤੀਜੀ ਛਾਲ ਮਾਰੀ, ਪਰਲੇ ਪਾਸੇ ਜਾ ਲੱਗਿਆ ਕਿਨਾਰੇ 'ਤੇ, ਏਡਾ ਵੱਡਾ ਮਾਨ ਸਰੋਵਰ? ਕਹਿੰਦੇ, ਨਹੀਂ ਨਹੀਂ, ਬਹੁਤ ਵੱਡਾ। ਸੋ ਉਸ ਵਕਤ ਭਾਈ ਕਹਿੰਦੇ, ਇਹੋ ਜਿਹੇ ਤਾਂ ਕਈ ਖੂਹ ਦੇ ਵਿੱਚ ਪ੍ਰਵੇਸ਼ ਕਰ ਸਕਦੇ, ਤੈਨੂੰ ਸਮਝਾਉਂਦੇ, ਬਹੁਤ ਵੱਡਾ, ਤੇਰੀਆਂ ਛਾਲਾਂ ਕੀ ਨੇ? ਤਾਂ ਡੱਡੂ ਨੇ ਕਿ ਜਾ, ਫਿਰ ਤੇਰਾ ਮਾਨ ਸਰੋਵਰ ਹੈ ਹੀ ਨਹੀਂ ਗਾ, ਕਿਉਂਕਿ ਉਹ ਖੂਹ ਦਾ ਡੱਡੂ ਸੀ, ਖੂਹ ਜਿੱਡੀ ਉਹ ਗੱਲ ਕਰ ਸਕਦਾ ਸੀ। ਇਸੇ ਪ੍ਰਕਾਰ ਕਹਿੰਦੇ, ਉਹ ਸੰਸਾਰ ਰੂਪ ਖੂਹ, ਉਹਦੇ ਵਿੱਚ ਜੀਵ ਰੂਪ ਡੱਡੂ ਪਿਆ ਦੁਖੀ ਹੋ ਰਿਹਾ, ਵਿਰਾਗ ਰੂਪ ਬ੍ਰਿਛ ਪਰ ਮਹਾਤਮਾ ਰੂਪ ਹੰਸ ਆ ਕੇ ਜਦੋਂ ਬੈਠੇ ਸੰਸਾਰ ਖੂਹ ਵਿੱਚ, ਜੀਵ ਰੂਪ ਡੱਡੂ ਨੂੰ ਦੇਖ ਕੇ ਨਾ ਉਹਨਾਂ ਨੂੰ ਤਰਸ ਆ ਗਿਆ, ਵਿਚਾਰਾ ਦੁਖੀ ਹੋਈ ਜਾਂਦਾ, ਗ੍ਰਿਸ ਦੇ ਖੂਹ ਵਿੱਚ ਡਿੱਗ ਗਿਆ। ਕਹਿ ਰਹੇ, ਚੱਲ ਬਈ ਤੈਨੂੰ ਬ੍ਰਹਮਾਨੰਦ ਰੂਪ ਸਰੋਵਰ 'ਤੇ ਲੈ ਚੱਲੀਏ, ਚੱਲ ਸਤਸੰਗ ਕਰਾਈਏ, ਚੱਲ ਆਤਮਕ ਆਨੰਦ ਬਖਸ਼ੀਏ ਤੈਨੂੰ, ਐਵੇਂ ਟੀਵੀ ਦੇਖਦੇ ਰਹਿਣ ਸਾਰਾ ਦਿਨ, ਪੁੱਠੇ ਕੰਮ ਕਰਦਾ, ਚੱਲ ਆ ਚੱਲੀਏ। ਜੀਵ ਨੇ ਪਹਿਲੀ ਛਾਲ ਮਾਰੀ ਕਿ ਬ੍ਰਹਮਾਨੰਦ ਦਾ ਸੁੱਖ, ਅੱਛਾ ਉਹ ਪੈ ਜਿਵੇਂ ਕਿਸੇ ਨੂੰ ਬਹੁਤ ਪੈਸੇ ਮਿਲ ਜਾਣ, ਐਂ ਹੁੰਦਾ ਹੋਣਾ। ਸੰਤਾਂ ਕਿ ਧਨ ਤਾਂ ਤਿੰਨ ਕਾਲ ਰੂਪ ਦੁੱਖ ਰੂਪ ਹੀ ਹੈ, ਤਿੰਨਾਂ ਕਾਲਾਂ 'ਚ। ਸੋ ਧਨ ਦੇ ਸੁੱਖ ਜੈਸਾ ਬ੍ਰਹਮਾਨੰਦ ਸੁੱਖ ਨਹੀਂ। ਮਨਮੁੱਖਾਂ ਮਨਮੁੱਖ ਮੋਏ, ਮੇਰੀ ਕਰ ਮਾਇਆ ਰਾਮ, ਖਿਨ ਆਵੈ ਖਿਨ ਜਾਵੈ ਦੁਰਗੰਧ, ਮੜੇ ਚਿੱਤ ਲਾਇਆ ਰਾਮ। ਲਾਇਆ ਦੁਰਗੰਧ ਮੜੇ ਚਿੱਤ ਲਾਗਾ, ਜੋ ਰੰਗ ਕੁਸੁੰਬ ਦਿਖਾਇਆ, ਖਿਨ ਪੂਰਬ ਖਿਨ ਪੱਛਮ ਛਾਏ, ਜਿਉਂ ਚੱਕ ਘੁੰਮਿਆਰ ਭਵਾਇਆ। ਦੁੱਖ ਖਾਵੈ ਦੁੱਖ ਸੰਚੈ ਭੋਗ ਹੈ, ਦੁੱਖ ਕੀ ਬਿਰਧ ਵਧਾਈ, ਇਹ ਸੰਸਾਰੀ ਲੋਕਾਂ ਦਾ ਕੰਮ ਆ। ਫਿਰ ਜੀਵ ਨੇ ਦੂਜੀ ਛਾਲ ਮਾਰੀ ਕਿ ਬ੍ਰਹਮਾਨੰਦ ਦਾ ਸੁੱਖ, ਪੁੱਤਰ ਜੈਸਾ ਜਿਵੇਂ ਕਿਸੇ ਦੇ ਘਰੇ ਪੁੱਤ ਹੋ ਜਾਏ, ਬੜੀ ਖੁਸ਼ੀ ਹੁੰਦੀ ਉਹਨੂੰ। ਸੰਤ ਹੱਸ ਪਏ, ਕਹਿਣ, ਨਹੀਂ, ਪੁੱਤਰ ਤਾਂ ਸਦਾ ਦੁੱਖ ਰੂਪ ਹੀ ਆ, ਪੁੱਤਰ ਨਾ ਹੋਵੇ ਤਾਂ ਵੀ ਮਾਪਿਆਂ ਨੂੰ ਦੁੱਖ ਹੁੰਦਾ, ਪੁੱਤਰ ਪ੍ਰਾਪਤੀ ਵਾਸਤੇ ਮਾਪੇ ਧਰਮ ਤੋਂ ਧਰਮ ਕਰਮਾਂ ਨੂੰ ਕਰਦੇ, ਜੇ ਪੁੱਤਰ ਹੋ ਕੇ ਨਲਾਇਕ ਹੋ ਜਾਏ ਤਾਂ ਸਾਰੀਆਂ ਕੁਲਾਂ ਕਲੰਕਿਤ ਕਰਦਾ, ਇਹ ਪੁੱਤਰ ਸੁੱਖ ਰੂਪ ਨਹੀਂ ਦੁੱਖ ਰੂਪ ਹੀ ਹੁੰਦਾ। ਕਰ ਵਿਚਾਰੀਓਂ ਦੇਖੀਏ ਪੁੱਤਰ ਸਦਾ ਦੁੱਖ ਰੂਪ, ਸੁੱਖ ਚਾਹਤ ਜੇ ਪੁੱਤਰ ਤੇ ਸੇ ਮੂਢਨ ਕੇ ਭੂਪ, ਇਹ ਵਿਚਾਰ ਸਾਗਰ ਦੇ ਵਿੱਚ ਪਤੰਬਰੀ 'ਚ ਲਿਖਿਆ ਹੋਇਆ 134 ਪੇਜ 'ਤੇ। ਫਿਰ ਜੀਵ ਨੇ ਤੀਜੀ ਛਾਲ ਮਾਰੀ ਕਿ ਬ੍ਰਹਮਾਨੰਦ ਦਾ ਸੁੱਖ ਆਉਣਾ, ਜਿਵੇਂ ਕਿਸੇ ਦਾ ਵਿਆਹ ਹੋ ਜੇ, ਇਸਤਰੀ ਸੁੱਖ ਜੈਸਾ, ਤਾਂ ਵੀ ਸੰਤਾਂ ਦਾ ਬੜਾ ਹਾਸਾ ਨਿਕਲਿਆ, ਵਾਹ ਬਈ ਵਾਹ। ਕਹਿੰਦੇ, ਇਹ ਗੰਦਗੀ ਦਾ ਥੈਲਾ ਗੰਦਗੀ 'ਚ ਡਿੱਗਿਆ ਪਿਆ, ਇਸਤਰੀ ਤਾਂ ਮਹਾਂ ਪਵਿੱਤਰ ਅਤੇ ਦੁਰਗੰਧੀ ਦਾ ਥੈਲਾ ਕਹੀ ਆ। ਅਸਥ ਮਾਸਰ ਰੁਦਰ ਤੁਚ, ਕਸਮਲ ਨਖ ਸਿਰ ਪੂਰ, ਨਿਰਗੁਣ ਅਸੁੱਚ ਮਲੀਨ ਤਨ, ਤਿਆਗ ਆਗ ਜਿਉਂ ਦੂਰ। ਇਸ ਕਰਕੇ, ਅਤੇ ਉਹ ਬ੍ਰਹਮਾਨੰਦ ਸਤ ਚੇਤਨੰਦ ਅਕਰੈ ਵਿਨਾਸੀ ਨਿਰਵਿਕਾਰ ਨਿਰਮਲ ਮਹਾਂਪਵਿੱਤਰ ਰੂਪ ਕਥਨ ਕੀਤਾ। ਸੋ ਇਸ ਕਰਕੇ ਸਮਝ ਲਓ, ਇਹਨਾਂ ਤਿੰਨਾਂ ਵਿੱਚ ਲੱਗ ਕੇ ਸੰਸਾਰ ਵਿੱਚ ਕੋਈ ਸੁਖੀ ਨਹੀਂ ਹੈ। ਪੁੱਤਰ ਕਲੱਤਰ ਲੱਛਮੀ ਮਾਇਆ, ਇਨ ਤੇ ਕਹੋ ਕਵਨੈ ਸੁਖ ਪਾਇਆ। ਪੁੱਤਰ ਕਲੱਤਰ ਗ੍ਰਸਤ ਕਾ ਫਾਸਾ, ਹੋਣ ਨਾ ਪਾਈਆ ਰਾਮ ਕੇ ਦਾਸਾ। ਇਹ ਗੱਲ ਸੁਣ ਕੇ ਜੀਵ ਨੇ ਕਿਹਾ, ਜਾਓ ਤੁਹਾਡਾ ਬ੍ਰਹਮਾਨੰਦ ਰੂਪ ਮਾਨ ਸਰੋਵਰ ਹੀ ਕੋਈ ਨਹੀਂ ਹੈ। ਇਹ ਗੱਲ ਸੁਣ ਕੇ ਰਵਿਦਾਸ ਭਗਤ ਜੀ ਕਥਨ ਕਰਦੇ ਨੇ, ਕੂਪ ਭਰਿਓ ਜੈਸੇ ਦਾਦਰਾ, ਕੱਛ ਦੇਸ਼ ਵਿਦੇਸ਼ ਨਾ ਬੂਝ। ਕਹਿੰਦੇ, ਜਿਸ ਤਰ੍ਹਾਂ ਖੂਹ ਵਿੱਚ ਭਰਿਓ ਤੋਂ ਭਾਵ ਪਿਆ ਹੋਇਆ ਦਾਦਰਾ ਡੱਡੂ, ਦਾਦਰਾ ਡੱਡੂ ਨੂੰ ਕਹਿੰਦੇ ਨੇ, ਡੱਡੂ ਆਪਣੇ ਦੇਸ਼ ਨੂੰ ਛੱਡ ਕੇ ਮਾਨ ਸਰੋਵਰ ਰੂਪ ਵਿਦੇਸ਼ ਹੁੰਦਾ, ਪ੍ਰਦੇਸ਼ ਨੂੰ ਸਭ ਸਮਝਦਾ ਹੀ ਨਹੀਂ, ਬੁੱਝਦਾ ਹੀ ਨਹੀਂ। ਕਹਿੰਦੇ, ਇਵੇਂ ਜੀਵ ਰੂਪ ਡੱਡੂ ਸੰਸਾਰ ਰੂਪ ਖੂਹ 'ਚ ਡਿੱਗਿਆ ਪਿਆ ਹੋਇਆ ਆਪਣੇ ਦੇਸ਼ ਗ੍ਰਸਤ ਨੂੰ ਛੱਡ ਕੇ ਬ੍ਰਹਮਾਨੰਦ ਰੂਪ ਪ੍ਰਦੇਸ਼ ਨੂੰ ਜਾਣਦਾ ਹੀ ਨਹੀਂ, ਸੰਗਤ 'ਚ ਆਉਂਦਾ ਹੀ ਨਹੀਂ, ਬਾਣੀ ਪੜ੍ਹਦਾ ਹੀ ਨਹੀਂ। ਐਸਾ ਮੇਰਾ ਮਨ ਬਿਖਿਆ ਬਿਮੋਹਿਆ, ਕਛ ਆਰਾ ਪਾਰ ਨਾ ਸੂਝ। ਇਸ ਤਰ੍ਹਾਂ ਮੇਰਾ ਮਨ ਵਿਸ਼ੇ ਵਿਕਾਰਾਂ ਰੂਪ, ਇਹ ਜਿਹੜਾ ਨਾ ਸੰਸਾਰ ਦੇ ਵਿੱਚ ਬਿਮੋਹਿਆ, ਵਿਸ਼ੇਸ਼ ਕਰਕੇ ਮੋਹਿਆ ਪਿਆ, ਅਤੇ ਆਰਾ ਹੁੰਦਾ ਆਰਾ ਪਾਰ, ਆਰਾ ਪਾਰ, ਆਰਾ ਉਰਲਾ, ਪਾਰ ਪਰਲਾ, ਲੋਕ ਪ੍ਰਲੋਕ ਦੇ ਸਵਾਰਨ ਦੀ ਕੁਝ ਸੂਝ ਹੀ ਨਹੀਂ ਆਉਂਦੀ, ਉਹਨੂੰ ਗਿਆਤ ਹੀ ਨਹੀਂ ਆਉਂਦੀ। ਸਗਲ ਪਵਨ ਕੇ ਨਾਇਕਾ, ਇੱਕ ਚਿੰਨ ਦਰਸ ਦਿਖਾਏ ਜੀ ਰਹਾਉ। ਇਹ ਸਾਰੇ ਲੋਕਾਂ ਦੇ ਮਾਲਕ ਪਰਮਾਤਮਾ, ਮੈਨੂੰ ਇੱਕ ਛਿੰਨ ਭਰਤਾ, ਆਪਣਾ ਦਰਸ਼ਨ ਵਿਖਾ ਦਿਓ, ਕਿਰਪਾ ਕਰ ਦਿਓ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਮਲਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ। ਇਹ ਮਾਧਵਾ ਹੁੰਦਾ ਮਾਇਆ ਦੇ ਧੌਪਤੀ, ਇਹ ਮਾਇਆਪਤੀ ਪਰਮਾਤਮਾ ਰਾਗ ਦਵੈਸ਼ ਪਾਪਾਂ ਰੂਪ ਮੈਲ ਕਰਕੇ ਮੇਰੀ ਬੁੱਧੀ ਬੜੀ ਮਲੀਨ ਹੋ ਗਈ ਮਹਾਰਾਜ ਜੀ, ਇਸ ਲਈ ਤੇਰੀ ਜਿਹੜੀ ਰੀਤੀ ਉਹ ਜਾਣੀ ਨਹੀਂ ਜਾਂਦੀ। ਕਰਹੋ ਕਿਰਪਾ ਭ੍ਰਮ ਚੂਕ ਕਈ, ਮੈਂ ਸੁਮਤ ਦੇਹੋ ਸਮਝਾਏ। ਕਿਰਪਾ ਦ੍ਰਿਸ਼ਟੀ ਕਰੋ ਜਿਸ ਤੇ ਮੇਰਾ ਜਿਹੜਾ ਭਰਮ ਹੈ ਨਾ ਮਨ ਦੇ ਅੰਦਰੋਂ ਦੂਰ ਹੋ ਜਾਵੇ, ਅਤੇ ਮੈਨੂੰ ਸ਼ੁਭ ਆਤਮ ਸ਼ੈਣੀ ਬੁੱਧੀ ਸਮਝਾ ਦਿਓ ਕਿਰਪਾ ਕਰਕੇ। ਜੋਗ ਈਸਰ ਪਾਵੈ ਨਹੀਂ ਤੋ ਗੁਣ ਕਥਨ ਅਪਾਰ। ਬੜੇ ਬੜੇ ਜੋਗੀਆਂ ਦੇ ਈਸ਼ਰ ਮਹੰਤ ਵੀ ਤੇਰੇ ਭੇਦ ਨੂੰ ਨਹੀਂ ਪਾ ਸਕਦੇ, ਆਪ ਜੀ ਦੇ ਗੁਣਾਂ ਦਾ ਕਥਨ ਕਰਨਾ ਬਹੁਤ ਬੇਅੰਤ ਹੈ। ਸੋ ਤੱਤੇ ਨੂੰ ਔਂਕੜ ਐੜਾ ਤੁਆ, ਇਸੇ ਪ੍ਰਕਾਰ ਜੇ ਤੱਤੇ ਦੇ ਪੈਰ 'ਚ ਵਾਹ ਵਾਹ ਆ ਜਾਏ ਤਾਂ ਵੀ ਤੁਆ ਇਹ ਤੁਆ ਪ੍ਰਸਾਦ ਸਵਈਏ, ਤੁਆ ਪ੍ਰਸਾਦ, ਤੁਆ ਗੁਣ ਕਥਨ ਅਪਾਰ। ਜੁਗ ਹੈ ਜੁਗ ਕੇ ਰਾਜੇ ਕੀਏ, ਗਾਵ ਹੈ ਕਰ ਅਵਤਾਰੀ, ਤਿੰਨ ਭੀ ਅੰਤ ਨਾ ਪਾਇਆ ਤਾਕਾ, ਕਿਆ ਕਰ ਆਖ ਵਿਚਾਰੀ। ਪ੍ਰੇਮ ਭਗਤ ਕੈ ਕਾਰਣ ਹੈ ਕਹੁ ਰਵਿਦਾਸ ਚਮਾਰ। ਸੋ ਇਸ ਕਰਕੇ ਫਰਮਾਉਂਦੇ ਨੇ ਭਗਤ ਰਵਿਦਾਸ ਜੀ ਕਥਨ ਕਰਦੇ ਨੇ, ਚਮਾਰ ਅੱਖਰ ਉਹਨਾਂ ਨੇ ਆਪ ਹੀ ਲਿਖਿਆ ਹੋਇਆ, ਫਿਰ ਇਹ ਕਹਿਣਾ ਪੈਂਦਾ। ਰਵਿਦਾਸ ਚਮਾਰ ਜੀ ਕਥਨ ਕਰਦੇ, ਨਿਰੰਕਾਰ ਮੈਂ ਤਾਂ ਕੇਵਲ ਆਪ ਜੀ ਦੀ ਪ੍ਰੇਮਾ ਭਗਤੀ ਦੇ ਵਾਸਤੇ ਆਪ ਦੇ ਗੁਣ ਕਹਿ ਰਿਹਾ, ਮੈਂ ਕੋਈ ਅੰਤ ਨਹੀਂ ਲੈਣਾ ਚਾਹੁੰਦਾ। ਧੰਨ ਭਗਤ ਰਵਿਦਾਸ ਜੀ, ਬ੍ਰਹਮ ਗਿਆਨ ਹੋ ਗਿਆ, ਪਰਮਾਤਮਾ ਚ ਲੀਨ ਹੋ ਗਏ, ਪਰ ਕਹਿੰਦੇ ਭਾਈ ਹੈ ਤਾਂ ਮੈਂ ਚਵਾਰੇ ਨਿਮਰਤਾ ਉਹਨਾਂ ਦੀ, ਭਾਈ ਨਿਮਰਤਾ ਬਹੁਤੀ ਨਿਮਰਤਾ ਭਗਤ ਰਵਿਦਾਸ ਜੀ ਵਿੱਚ। ਗੌੜੀ ਬੈਰਾਗਣ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੌੜੀ ਰਾਗ ਦੇ ਵਿੱਚ ਬੈਰਾਗਣ ਜਾਤੀ ਹੈ, ਬੀਜ ਮੰਤਰ ਉਚਾਰ ਕੇ ਫਰਮਾਉਂਦੇ ਨੇ, ਸਤਿਯੁਗ ਸਤ ਤੇਤਾ ਜੱਗੀ ਦੁਆਪਰ ਪੂਜਾ ਚਾਰ। ਇੱਕ ਸੇਵਕ ਨੇ ਬੇਨਤੀ ਕੀਤੀ, ਚਾਰੇ ਯੁੱਗਾਂ ਜਿੱਦਾਂ ਆਪੋ ਆਪਣਾ ਧਰਮ ਕੀ ਹੈ? ਕਹਿੰਦੇ ਭਾਈ ਸਤਿਯੁਗ ਵਿੱਚ ਸੱਚ ਬੋਲਣ ਦੀ ਪ੍ਰਧਾਨਤਾ ਸੀ, ਤ੍ਰੇਤੇ ਯੁੱਗ ਵਿੱਚ ਯੱਗ ਆਦਿਕਾਂ ਦੀ ਵਿਸ਼ੇਸ਼ਤਾ ਸੀ, ਅਤੇ ਦੁਆਪਰ ਯੁੱਗ ਵਿੱਚ ਠਾਕੁਰ ਪੂਜਾ ਸੀ ਅਤੇ ਸ੍ਰੇਸ਼ਟ ਕਰਤੱਬਾਂ ਦੀ ਮੁਕਤਾ ਸੀ। ਉਦੋਂ ਤਿੰਨੋਂ ਯੁੱਗ ਤਿੰਨੋਂ ਦਿੜੇ ਕਾਲ ਕੇਵਲ ਨਾਮ ਆਧਾਰ। ਪਿਛਲੇ ਤਿੰਨਾਂ ਯੁੱਗਾਂ ਦੇ ਤਿੰਨ ਧਰਮ ਦ੍ਰਿੜ ਕੀਤੇ ਨੇ, ਪਰ ਕਲਯੁੱਗ ਵਿੱਚ ਕੇਵਲ ਨਾਮ ਦਾ ਹੀ ਆਸਰਾ ਹੈ। ਪਾਰ ਕੈਸੇ ਪਾਏ ਬੋਰੇ, ਮੋਸੋ ਕਉ ਨਾ ਕਹਿ ਸਮਝਾਏ, ਜਾਤੇ ਆਵਾ ਗਬਨ ਬਿਲਾਏ ਰਹਾਓ। ਕਹਿੰਦੇ ਭਾਈ ਨਾਮ ਜਪੇ ਤੋਂ ਬਿਨਾਂ ਸੰਸਾਰ ਸਮੁੰਦਰ ਤੋਂ ਕਿਵੇਂ ਬੰਦਾ ਪਾਰ ਹੋ ਸਕਦਾ, ਕਿਵੇਂ ਪਾਰ ਪਏਗਾ ਦੱਸ? ਇਹ ਗੱਲ ਮੈਨੂੰ ਕੋਈ ਸਮਝਾ ਕੇ ਨਹੀਂ ਕਹਿੰਦਾ, ਜਿਸ ਕਰਕੇ ਆਵਾਗਮਨ ਹੁੰਦਾ, ਜੰਮਣਾ ਮਰਨਾ ਬਿਲਾਏ ਹੁੰਦਾ, ਦੂਰ ਹੋ ਜਾਏ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਬਹੁ ਵਿਧ ਧਰਮ ਨਿਰੂਪੀ ਹੈ, ਕਰਤਾ ਦੀਸੈ ਸਭ ਲੋਏ। ਸ਼ਾਸਤਰਾਂ ਵਿੱਚ ਬਹੁਤ ਪ੍ਰਕਾਰ ਦੇ ਕਰਮਾਂ ਦਾ ਨਿਰੂਪਣ ਕੀਤਾ ਹੋਇਆ ਹੈ, ਅਤੇ ਉਹਨਾਂ ਕਰਮਾਂ ਨੂੰ ਸਭ ਕੋਈ ਲੋਕ ਕਰਦਾ ਨਿਗਾਹ ਵੀ ਆਉਂਦਾ ਹੈ, ਦੇਖਦਾ ਵੀ ਆ ਵੀ ਕਰਮ ਕਰ ਰਹੇ ਨੇ ਸਾਰੇ ਲੋਕ। ਪਰ ਕਵਨ ਕਰਮ ਤੇ ਛੁੱਟੀ ਹੈ, ਜੇ ਸਾਧੇ ਸਭ ਸਿੱਧ ਹੋਏ। ਹੁਣ ਕਿਸ ਕਰਮ ਦੇ ਕਰਨ ਨਾਲ ਸੰਸਾਰਕ ਬੰਧਨਾਂ ਤੋਂ ਛੁੱਟੀਦਾ, ਅਤੇ ਕਿਸ ਕਰਮ ਦੇ ਕਰਨ ਨਾਲ ਸਭ ਮੁਕਤੀਆਂ ਪ੍ਰਾਪਤ ਹੁੰਦੀਆਂ ਨੇ, ਇਸ ਗੱਲ ਦਾ ਨਿਸ਼ਚੇ ਕਿਸੇ ਵੀ ਨਹੀਂ ਹੈ। ਕਿਉਂਕਿ ਵੇਦ ਦਾ ਕੁੱਲ 1,00,000 ਸਲੋਕ ਕਥਨ ਕੀਤਾ, ਉਹ ਪਹਿਲਾਂ ਵੀ ਦੱਸਿਆ ਕਈ ਵਾਰੀ, ਤੋ ਸਾਰਿਆਂ ਦੇ ਇਸ ਪ੍ਰਕਾਰ ਕਿੱਥੇ ਜਾ ਕੇ ਛੁੱਟੀਏ, ਕਿਹੜੇ ਕਰਮ ਨਾਲ? 80,000 ਕਰਮ ਕਾਂਡ, 16,000 ਸਲੋਕ ਉਪਾਸ਼ਨਾ ਕਾਂਡ, 4,000 ਜਿਹੜਾ ਹੈ ਸਲੋਕ ਸਿਧਾਂਤ ਦਾ ਹੈ। ਕਰਮ ਅਕਰਮ ਵਿਚਾਰੀ ਹੈ, ਸੰਕਾ ਸੁਨ ਵੇਦ ਪੁਰਾਨ। ਕਹਿੰਦਾ ਜੇ ਚੰਗੇ ਬੰਦੇ ਕਰਮਾਂ ਦੀ ਵਿਚਾਰ ਕਰਨ ਵਾਸਤੇ ਵੇਦਾਂ ਪੁਰਾਣਾਂ ਨੂੰ ਸੁਣੀਏ ਪੜ੍ਹੀਏ ਤਾਂ ਹੋਰ ਵਧੇਰੇ ਸੰਸਾ ਹੁੰਦਾ, ਕਿਉਂਕਿ ਸ਼ਾਸਤਰ ਵਿੱਚ ਲਿਖਿਆ ਯੱਗ ਕਰਮ ਕਰਨ ਵਾਲਾ ਆਦਮੀ ਹੱਥ ਵਿੱਚ ਹਰਨ ਦਾ ਸਿੰਘ ਰੱਖੇ। ਜਦ ਸਰੀਰ ਵਿੱਚ ਕਿਥਾਹੀ ਕਿਸੇ ਥਾਂ ਤੇ ਖੁਰਕ ਹੋਵੇ ਤਾਂ ਹਰਨ ਦੇ ਸਿੰਘ ਨਾਲ ਖੁਰਕੇ, ਜੇ ਨਹੁੰ ਨਾਲ ਖੁਰਕਣ ਕਰਕੇ ਲਹੂ ਨਿਕਲ ਜਾਏ ਸਾਰਾ ਜੱਗ ਭ੍ਰਿਸ਼ਟ ਹੋ ਜਾਂਦਾ ਹੈ। ਯੱਗ ਕਰਕੇ ਜੇ ਹੰਕਾਰ ਕਰ ਲਵੇ ਤਾਂ ਵੀ ਉਹਦਾ ਫਲ ਨਹੀਂ ਮਿਲਦਾ। ਕਹਿੰਦੇ ਇੱਥੇ ਸੰਸਾ ਆ ਜਾਂਦਾ, ਸੰਸਾ ਸਦ ਹਿਰਦੈ ਬਸੈ ਕੌਣ ਹਿਰੈ ਅਭਿਮਾਨ। ਜਦ ਸੰਸਾ ਹੀ ਹਮੇਸ਼ਾ ਹਿਰਦੇ 'ਚ ਵੱਸਦਾ ਰਿਹਾ ਤਾਂ ਅਭਿਮਾਨ ਹੁੰਦਾ ਹੰਕਾਰ, ਹੰਕਾਰ ਨੂੰ ਕੌਣ ਹਿਰੈ ਤੋਂ ਭਾਵ ਨਾਸ ਕਰਦਾ। ਜੇ ਐਂ ਫਿਰ ਹੰਕਾਰ ਵੱਧ ਗਿਆ ਯੱਗ ਕਰਕੇ, ਫਿਰ ਉਹ ਗੱਲ ਦੱਸੋ ਵੀ ਨਾ ਹੰਕਾਰ ਘਟਦਾ, ਕਿਉਂਕਿ ਜਿੰਨਾ ਚਿਰ ਹੰਕਾਰ ਹੈ ਉਹਨਾਂ ਚਿਰ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹੁਣ ਜੇ ਤੀਰਥਾਂ ਦੇ ਉੱਤੇ ਇਸ਼ਨਾਨ ਨੂੰ ਮੁਕਤੀ ਦਾ ਸਾਧਨ ਮੰਨ ਵੀ ਲਈਏ ਵੀ ਤੀਰਥਾਂ 'ਤੇ ਮੁਕਤੀ ਮਿਲਦੀ ਹੈ, ਬਾਹਰ ਉਦਕ ਪਖਾਰੀ ਹੈ ਘੱਟ ਪੀਤਰ ਬਿਬਿਧ ਵਿਕਾਰ। ਕਹਿੰਦੇ ਬਾਹਰੋਂ ਸਥੂਲ ਦੇਹ ਨੂੰ ਤੀਰਥਾਂ ਦੇ ਜਲ ਨਾਲ ਜੇ ਪਖਾਰੀਆ ਹੁੰਦਾ ਧੋ ਵੀ ਲਿਆ ਤਾਂ ਕੀ ਹੋ ਗਿਆ, ਜੇ ਅੰਤਹਿ ਕਰਨ ਦੇ ਚ ਤਾਂ ਵਿਕਾਰ ਭਰੇ ਪਏ ਨੇ, ਫਿਰ ਕੀ ਹੋਜੂਗਾ? ਪਹਿਲਾਂ ਅੰਦਰ ਵੀ ਸ਼ੁੱਧ ਕਰਨਾ, ਬਾਹਰੋਂ ਵੀ ਕਰਨਾ। ਇਹ ਨਹੀਂ ਕਿ ਅੰਦਰ ਮੈਲ ਭਰੀ ਪਈ ਹੈ ਵਿਕਾਰ ਲੈ ਕੇ ਸਰੋਵਰ ਚ ਵੜ ਜਾਓ। ਬਹੁਤ ਧਿਆਨ ਦੇ ਨਾਲ ਸਾਰੇ ਥਾਈਂ ਇਹ ਚੀਜ਼ ਚੱਲਦੀ ਹੈ। ਸੁੱਧ ਕਵਨ ਪਰ ਹੋਏ ਬੋ ਸੁੱਚ ਕੁੰਚਰ ਬਿਦ ਵਿਵਹਾਰ, ਭਲੀ ਪ੍ਰਕਾਰ ਅੰਤਹਿ ਕਰਨ ਕਿਸ ਤਰ੍ਹਾਂ ਸ਼ੁੱਧ ਹੋਵੇਗਾ, ਕਿਉਂਕਿ ਇਸ ਜੀਵ ਦੀ ਜਿਹੜੀ ਬਾਹਰਲੀ ਪਵਿੱਤਰਤਾ ਵਾਲਾ ਵਿਹਾਰ ਹੈ ਹਾਥੀ ਵਰਗਾ, ਕੁੰਚਰ ਬਿਦ ਹੁੰਦੀ ਹੈ ਹਾਥੀ ਦੀ ਵਿਧੀ ਵਾਂਗੂ, ਜਿਵੇਂ ਹਾਥੀ ਇਸ਼ਨਾਨ ਕਰਕੇ ਫਿਰ ਉੱਤੇ ਮਿੱਟੀ ਸਵਾਹ ਪਾ ਲੈਂਦਾ, ਇਉਂ ਇਹ ਜੀਵ ਸ਼ੁਭ ਕਰਮ ਕਰਕੇ ਫਿਰ ਹੰਕਾਰ ਰੂਪ ਮਿੱਟੀ ਪਾ ਕੇ ਆਪਣੇ ਆਪ ਨੂੰ ਗੰਦਾ ਕਰ ਲੈਂਦਾ। ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੈ ਗੁਮਾਨ, ਨਾਨਕ ਨੇਹ ਫਲ ਜਾਤ ਤਿਹ ਜਿਉਂ ਕੁੰਚਰੇ ਸੁਨਾਨ। ਸੋ ਇਸ ਕਰਕੇ ਕਹਿੰਦੇ ਨੇ ਜਿਹੜਾ ਕਰਮ ਕਰਨਾ ਇਹਦਾ ਹੰਕਾਰ ਵੱਧਦਾ ਹੈ, ਨਾਮ ਹੰਕਾਰ ਘਟਾਉਂਦਾ, ਨਾਮ ਜਪ ਕੇ ਹੰਕਾਰ ਨੂੰ ਘਟਾਓ। ਰਵ ਪ੍ਰਗਾਸ ਰਜਨੀ ਜਥਾਗਤ ਜਾਣਤ ਸਭ ਸੰਸਾਰ, ਗਤ ਤੇ ਵਿਸ਼ਰਾਮ ਆਉਣਾ ਇਹਦਾ, ਇਹ ਥੋੜ੍ਹਾ ਜਿਹਾ ਕਈਆਂ ਨੂੰ ਸਮਝ ਲੱਗਦਾ ਕਿੱਥੇ ਲਾਈਏ। ਸੋ ਇਸ ਗੱਲ ਨੂੰ ਸਾਰਾ ਸੰਸਾਰ ਚੰਗੀ ਤਰ੍ਹਾਂ ਜਾਣਦਾ, ਜਾਣਤ ਸਭ ਸੰਸਾਰ ਦਾ ਅਰਥ ਇਹ ਹੈ ਕਿ ਜਿਵੇਂ ਸੂਰਜ ਦੇ ਪ੍ਰਕਾਸ਼ ਨਾਲ ਰਜਨੀ ਹੁੰਦੀ ਰਾਤ, ਗਤ ਹੁੰਦੀ ਨਾਸ ਹੋ ਜਾਂਦੀ ਹੈ। ਰਵ ਪ੍ਰਗਾਸ ਰਜਨੀ ਜਥਾ ਗਤ, ਤੈਸੇ ਗਿਆਨ ਦੇ ਪ੍ਰਕਾਸ਼ ਕਰਕੇ ਵਿਦਿਆ ਰੂਪੀ ਨਾਸ ਹੋ ਜਾਂਦੀ ਹੈ। ਹੋਰ ਦ੍ਰਿਸ਼ਟਾਂਤ ਦੱਸਦੇ ਨੇ, ਪਾਰਸ ਮਾਨੋ ਤਾਂਬੋ ਛੂਏ ਕਣਕ ਹੋਤ ਨਹੀਂ ਬਾਰ। ਇਹ ਗੱਲ ਨੂੰ ਵੀ ਮੰਨ ਲਓ ਕਿ ਜਿਸ ਤਰ੍ਹਾਂ ਪਾਰਸ ਨਾਲ ਤਾਂਬਾ ਛੋਹ ਜਾਵੇ ਤਾਂ ਉਹਨੂੰ ਕਣਕ ਹੁੰਦਾ ਸੋਨਾ ਹੁੰਦਿਆਂ ਦੇਰ ਨਹੀਂ ਲੱਗਦੀ, ਪਾਰਸ ਛੋਹਦਿਆਂ ਹੀ ਤਾਂਬਾ ਜਿਹੜਾ ਹੁੰਦਾ ਉਹ ਸੋਨਾ ਬਣ ਜਾਂਦਾ। ਇਸੇ ਤਰ੍ਹਾਂ ਗੁਰੂ ਸਾਹਿਬ ਰੂਪ ਪਾਰਸ ਨਾਲ ਛੋਹਣ ਕਰਕੇ ਤਾਂਬੋ ਹੁੰਦਾ ਜਿਹੜਾ ਜੀਵ ਹੈ ਸੋਨੇ ਵਾਂਗ ਸ਼ੁੱਧ ਹੋ ਜਾਂਦਾ। ਜਿਆਸੂ ਨੂੰ ਸੋਨੇ ਵਾਂਗੂ ਸ਼ੁੱਧ ਹੁੰਦਿਆਂ ਕੋਈ ਦੇਰ ਨਹੀਂ ਲੱਗਦੀ, ਗੁਰੂ ਦੇ ਚਰਨਾਂ ਨਾਲ ਇੱਕ ਵਾਰ ਅੰਦਰੋਂ ਟੱਚ ਹੋ ਜਾਏ ਜੀ। ਪਰਮ ਪਰਸ ਗੁਰ ਭੇਟੀ ਹੈ ਪੂਰਬ ਲਿਖਤ ਲਲਾਟ, ਪਰਮ ਪਾਰਸ ਰੂਪ ਪੂਰਨ ਗੁਰੂ ਤਾਂ ਹੀ ਮਿਲਦੇ ਜੇ ਕਿ ਕਹਿੰਦਾ ਲਲਾਟ ਹੁੰਦਾ ਮੱਥੇ ਦੇ ਪੂਰਬਲੇ ਕਰਮਾਂ ਦੀ ਲਿਖਤ ਚੰਗੀ ਹੋਵੇ। ਪ੍ਰਤੱਖ ਪਾਰਸ ਨਾਲੋਂ ਗੁਰੂ ਪਾਰਸ ਇਸ ਵਾਸਤੇ ਸ੍ਰੇਸ਼ਟ ਕਹਿ ਰਹੇ ਨੇ ਕਿ ਪ੍ਰਤੱਖ ਪਾਰਸ ਤਾਂਬੇ ਨੂੰ ਸੋਨਾ ਤਾਂ ਕਰਦਾ ਲੇਕਿਨ ਪਾਰਸ ਨਹੀਂ ਕਰ ਸਕਦਾ, ਪਾਰਸ ਤਾਂਬੇ ਨੂੰ ਪਾਰਸ ਨਹੀਂ ਬਣਾ ਸਕਦਾ, ਸੋਨਾ ਬਣਾ ਸਕਦਾ। ਪਰ ਗੁਰੂ ਸਾਹਿਬ ਜੀ ਜਗਿਆਸੂ ਨੂੰ ਆਪਣੇ ਵਰਗਾ ਹੀ ਕਰ ਦਿੰਦੇ, ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਆਪਣੇ ਨਾਲ ਗਲਵੱਕੜੀ ਚ ਲੈ ਕੇ ਅੱਜ ਤੋਂ ਬਾਬਾ ਲੈਣਾ ਜੀ ਤੁਸੀਂ ਗੁਰੂ ਅੰਗਦ ਦੇਵ ਰੂਪ ਹੋਏ, ਮੇਰੇ ਅੰਗਾਂ ਨਾਲ ਛੋਏ ਹੋ, ਆਪਣੇ ਵਰਗੇ ਹੀ ਬਣਾ ਲਿਆ। ਇਸ ਕਰਕੇ ਮਹਾਰਾਜ ਤਾਂ ਆਪਣਾ ਰੂਪ ਹੀ ਖਾਲਸਾ, ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਕਰੋ ਨਿਵਾਸ। ਹੁਣ ਮਨ 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 ਹੀ ਮਿਲੇ ਛੁਟਕਤ ਬਜਰ ਕਪਾਟ, ਪੂਰਨ ਗੁਰਾਂ ਦੇ ਮਨ ਹੀ ਹੁੰਦਾ ਮੰਤਰ ਕਰਕੇ, ਮਨ ਹੁੰਦਾ ਸ਼੍ਰੋਮਣੀ, ਉਨ ਮਨ ਹੁੰਦਾ ਤੁਰੀਆ ਪਦ ਵਿੱਚ ਮਿਲਣਾ ਕਰੇ, ਕਿਉਂਕਿ ਪੂਰਨ ਗੁਰਾਂ ਦੇ ਮੰਤਰ ਕਰਕੇ ਸ਼੍ਰੋਮਣੀ ਤੁਰੀਆ ਪਦ ਵਿੱਚ ਮਿਲਣਾ ਕਰੇ ਤਾਂ ਬੱਜਰ ਵਾਂਗੂ ਇਹ ਜਿਹੜੇ ਪੰਜ ਕੋਸ਼ ਨੇ ਆਪਣੇ, ਇਹਨਾਂ ਦੇ ਅੰਦਰ ਪੰਜ ਕੋਸ਼ਾਂ ਰੂਪੀ ਜਿਹੜੇ ਕਪਾਟ ਹੈ ਤਖ਼ਤੇ ਖੁੱਲ ਜਾਂਦੇ, ਫਿਰ ਗਿਆਨ ਹੋ ਜਾਂਦਾ। ਭਗਤ ਜੁਗਤ ਮਤ ਸਤ ਕਰੀ ਭ੍ਰਮ ਬੰਧਨ ਕਾਟ ਵਿਕਾਰ, ਜਿਹਨੇ ਗੁਰ ਉਪਦੇਸ਼ ਦੁਆਰਾ ਭਗਤੀ ਦੀ ਜੁਗਤੀ ਬੁੱਧੀ ਵਿੱਚ ਸੱਚੀ ਜਾਣ ਕੇ ਧਾਰਨਾ ਕੀਤੀ ਆ ਨਾ, ਉਹਦੇ ਭਰਮ ਅਤੇ ਬੰਧਨ ਰੂਪ ਸਾਰੇ ਵਿਸ਼ੇ ਵਿਕਾਰ ਕੱਟੇ ਗਏ ਨੇ। ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ, ਜਿਹੜੇ ਰਸ ਬਸ ਹੁੰਦੇ ਪ੍ਰੇਮ ਵਿੱਚ ਵਸੇ ਨੇ, ਜਿਨ੍ਹਾਂ ਨੇ ਵਿਸ਼ੇ ਰੂਪ ਰਸਾਂ ਵੱਲੋਂ ਬਸ ਕਰਤੀ, ਬਸ ਹੁਣ ਨਹੀਂ ਇੱਧਰ ਜਾਣਾ ਮਾੜੇ ਪਾਸ, ਉਹੀ ਮਨ ਮਿਲੇ, ਉਹ ਮਨ ਹੁੰਦਾ ਇੱਥੇ ਸ਼੍ਰੋਮਣੀ ਪਰਮਾਤਮਾ ਨਾਲ ਮਿਲੇ ਨੇ, ਉਹਨਾਂ ਨੇ ਸਰਗੁਣ ਦਾ ਇੱਕ ਵਿਚਾਰ ਕੀਤਾ ਹੈ, ਜਿਨ੍ਹਾਂ ਨੇ ਮਨ ਵਸੀਕਾਰ ਕੀਤਾ ਉਹ ਆਤਮ ਰਸ ਨਾਲ ਮਿਲੇ ਹੋਏ ਨੇ। ਜੋ ਆਤਮ ਰਸ ਨਾਲ ਮਿਲੇ ਨੇ ਉਹਨਾਂ ਨੇ ਨਿਰਗੁਣ ਹੁੰਦਾ ਜੀਵ ਅਤੇ ਗੁਣ ਹੁੰਦਾ ਸਰਗੁਣ ਈਸ਼ਵਰ, ਤੋ ਉਹਨਾਂ ਨੇ ਜੀਵ ਅਤੇ ਈਸ਼ਵਰ ਦੋਹਾਂ ਨੂੰ ਇੱਕ ਭੇਦ ਰੂਪ ਵਿਚਾਰ ਲਿਆ। ਅਨਕ ਯਤਨ ਨਿਗ੍ਰਹਿ ਕੀਏ ਟਾਰੀ ਨਾ ਟਰੈ ਭ੍ਰਮ ਫਾਸ, ਗੁਰ ਉਪਦੇਸ਼ ਤੋਂ ਬਿਨਾਂ ਹੋਰ ਕਰਮ ਧਰਮ ਰੂਪ ਅਨੇਕ ਯਤਨਾਂ ਦੇ ਨਿਗ੍ਰਹਿ ਹੁੰਦਾ, ਵਿਸ਼ੇਸ਼ ਗ੍ਰਹਿਣ ਕਰਨ ਨਾਲ ਅਨੇਕ ਯਤਨਾਂ ਦੇ ਅਤੇ ਨਿਗ੍ਰਹਿ ਹੁੰਦਾ ਇੰਦਰੀਆਂ ਦੇ ਦਮਨ ਕਰਨ ਨਾਲ, ਭਰਮ ਰੂਪ ਫਾਹੀ ਟਾਲੀ ਹੋਈ ਟਲਦੀ ਭਾਵ ਹਟਦੀ ਨਹੀਂ, ਅਤੇ ਪ੍ਰੇਮ ਭਗਤ ਨਹੀਂ ਉਪਜੈ ਤਾਂ ਤੇ ਰਵਿਦਾਸ ਉਦਾਸ। ਸੋ ਕਹਿੰਦੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਉਤਪੰਨ ਨਹੀਂ ਹੁੰਦੀ ਅੰਦਰ, ਇਸ ਕਰਕੇ ਰਵਿਦਾਸ ਭਗਤ ਜੀ ਕਥਨ ਕਰਦੇ ਨੇ ਕਿ ਮੈਂ ਉਹਨਾਂ ਕਰਮਾਂ ਦੇ ਕਰਨ ਤੋਂ ਉਦਾਸ ਹੋ ਗਿਆ। ਇਉਂ ਗੌੜੀ ਰਾਗ ਵਿੱਚ ਕਬੀਰ ਦੇ ਜਿਹੜੇ ਸ਼ਬਦ ਆਏ ਨੇ 74 ਨੇ, ਬਾਵਨ ਅੱਖਰੀ ਦੇ ਸਲੋਕ 45 ਨੇ, 15 ਥਿੱਤਾਂ ਦੇ ਸਲੋਕ 16, 7-12 ਦੇ ਸਲੋਕ 8, ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਆਇਆ, ਭਗਤ ਰਵਿਦਾਸ ਜੀ ਦੇ ਸ਼ਬਦ ਆਏ ਨੇ 5, ਕੁੱਲ 149 ਸ਼ਬਦ ਆਏ ਕੁੱਲ ਭਗਤਾਂ ਦੇ ਜਿਹੜੇ ਨੇ इस प्रकार इत्थे साध संगत जी महाराज ने कृपा कीती है, गुरु की कृपा हुई है, निरंकार जी की, गुरु नानक देव जी, गुरु गोबिंद सिंह, गुरु ग्रंथ साहिब महाराज की, कि गौड़ी राग की इत्थे आके समाप्ति हुई है। हुण सतगुरु बख्शिश करनगे अगे जिवें आसा राग, सो फिर प्रारंभ होवेगा। सतगुरु मेहर भरिया हथ रखण, सतगुरु कृपा करन, पढ़ी हुई बाणी साडे हिरदे च वसे, बाणी का भाव साडे हिरदे च वसे, सतगुरु जी साडे उत्ते मेहर भरिया हथ रखण, चढ़दी कला करन। वाहे गुरु, 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 तेरा कीता जातो नाही, मैनो जोग कितोई, मैं निर्गुण यारे को गुण नाही, आपे तरस पयोई, तरस पया मेरा मत होई, सतगुर सज्जन मिलिया, नानक नाम मिले ता जीवा, तन मन थीवै हरेया, तरस पया मेरा मत होई, सतगुर सजन मिलिया, नानक नाम मिले ता जीवा, तन मन थीवै हरेया।